द्वादश गुरिंड कौ मेरी है पर ना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकाग्र करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु प्रताप सिंह सच्चे पातशाह जी दा पावन पवित्र इतिहास साहब जी लड़ीबद्ध श्रवण कर रहे सी। कल पिछली साखी दी समाप्ति हुई सी, अज एक नवी साखी दा प्रारंभ ग्रंथाकार गुरबख्श सिंह रामपुरी जी एक दोहरे दे नाल करदे ने। मैं अज दी कथा नू इत्थों ही प्रारंभ करदा। माता जी के नाम पर गाम को राख्यो नाम, खुद अवंत पर संत हो कह जीवन तव गाम। ग्रंथाकार गुरुबख्श सिंह रामपुरी जी बयान करदे ने कि सतगुरु प्रताप सिंह सच्चे पातशाह जी ने अपनी माता जी दे नाम दे उते अपने इस नगर दा नाम रखिया। सतगुरु प्रताप सिंह सच्चे पातशाह जी ने जीवन नगर अपनी माता जी दे नाम दे उते इस दा रखिया। ग्रंथाकार जी लिखते ने कि जेडे भुखे ते प्यासे ने ओ प्रसन्न हो के सारे कहिंदे ने कि धन माता जीवन कौर है ते धन ही ओदा जीवन, धन ही ओदा जीवन नगर है ते धन ही ओदी जिंदगी दा जीवन प्रताप सिंह है। इस प्रकार दे नाल कवि जी ने बयान किया। का बार बगैर ओजार तई कहीं वार न वार पिघोवन को। पुराने समय दे विच ओ इलाका किस तरह दा सी ग्रंथाकार जी ने उस दा बयान किया। कवि जी लिखते ने बार बगैर ओजार पई पाव के पानी तो बगैर ओ पूरे दा पूरा इलाका उजाड़ दे विच ही उजाड़ ही बनिया होया सी। कहीं बार ना वार पिघोवन को, पाव के इना भी पानी नहीं सी किते के वाला नू भी पिवाया जा सके। बेत करित सने नहीं ना तकर ही ताम बिलोवन को। ग्रंथाकार रामपुरी जी लिखते ने कोई माया नहीं सी, घ्यो नहीं सी, तेल भी नहीं सी। कवि जी लिखते ने कि इथों तक के रड़कन दे वास्ते कोई चीज नहीं सी, पाव के लस्सी भी रड़कन दे वास्ते नहीं सी मिलदी। लुट मार करे तब उधर परे कहीं पाक न थाए खरोवन को। उस इलाके दे विच जेडे लोक रहन वाले सन, कवि जी लिखते ने के लुट्टा मारा करदे सन तां इस तरह करके ओ अपने ढिड्डां नूं भरदे सन। कवि जी लिखदे ने किस तरह दे जिहड़े कुकर्म ने बहुत सारे उस इलाके दे विच हुंदे सन। कहीं पाक ना थाए खरोवण को, पाव के कोई पवित्र जगह नहीं सी कि जिथे खलोता जा सके। सब जीव दुखी होए अंतर्मुखी प्रभ के टिग गए सब रोवन को। ग्रंथाकार गुरबख्श सिंह रामपुरी जी बयान करदे ने कि जदो इस प्रकार दे नाल बहुते ज्यादा जीव दुखी होए ते फिर अंतर्मुखी हो के उन्हां ने अकाल पुरख दे चरणा दे विच बेनती कीती रो के। गौ हत्यारे कारे मन यो पहा, गौ हत्यारे कारे मन यो पर मन यो पहरान कारे करे कारे कारे साम कौडे ज्यो निहार थे। ग्रंथाकार जी लिखते ने के गौआं नू कतल करन वाले जेडे हत्यारे ने ओ काले रंग दे ने, काले मना वाले ने, ते काले ही कर्म करदे ने, ते काले कपड़े नू पहनदे ने। कवि जी लिखते ने काले रंग वाले, काले मना वाले जेडे कारे ने ओ भी बहुत काले पाप के पाप दे ही करदे ने। कौडे जो निहार हैं पाप के उन इन्हां सारिया पापिया नू गौआं दे हत्यारा नू राक्ष कौडे दी बराबरी दित्ती जा सकदी है कि कौडे राक्ष वर्गे ने। खोस लेते बागड़ी की राबड़ी की छाबड़ी पी, खोस यूटो कूट कर देते और गारे थे। बागड़िया दिया खो लेंदे ने ओ छाबड़िया जिन्ना दे विच ओ पा के राबड़ी बेचदे ने। इस तो अलावा कवि जी लिखते ने के खो लेंदे ने किसे नू मार के ओदा ऊठ ते फिर बहुत सारिया उस नू गालां देंदे ने। इस तरह दे कुकर्म उस वेले हो रहे सन। सिंगण को आए देख करे बेब, सिंगण को आए देख करे थे बमीन मेख, लाठी सामे नाग जेम मारे फूंकारे थे। जदों सिंगां ने इस इलाके दे विच आण के अपना डेरा लाया ते कवि जी लिखदे ने उन्हां नूं देख के इन्हां ने बड़ी नुक्ता चीनी कीती है, बड़ी मीन मेह कीती है, पाव के बड़ियां बखीली दियां गल्लां कीतियां ने। कवि जी एक प्रमाण देंदे ने, लाठी सामे नाग जेम मारे फूंकारे थे, पाव के जिस तरह डांग दे सामने जड़ा सप है ओ फुंकारे मारदा है, इस प्रकार दे नाल सिंगां दे सामने कवि जी लिखदे ने इह सप दे वांग जहरी फुंकारे मारदे ने। होते थे जहां पाप वहां आए के कराए जाप, वड पर ताप आप बिगड़ी सवारे थे। ग्रंथाकार गुरबख्श सिंह रामपुरी जी लिखदे ने कि आखिरकार जीवां दी फरियाद सुनी गई ते अकाल पुरख ने सतगुरु प्रताप सिंह जी नूं प्रेर के इस जगह दे उत्ते भेज दिता। होते थे जहां पाप, जिथे बहुत वड्डे वड्डे पाप हो रहे सन, आए के कराए जाप ते सतगुरु प्रताप सिंह जी ने उत्थे आण के जाप जपवाए, पाप के भजन बाणी दा प्रवाह चलाया। वड प्रताप आप बिगड़ी सवारे थे, वड्डे प्रताप वाले सतगुरु प्रताप सिंह सच्चे पातशाह जी ने सारी बिगड़ी हुई गल नूं आप आण के सवारे। पाबंदी लाई शिकार पर पहरे दिए खलार, हरखत पै मग हरखत पै खग मृग सभी मुकी हाहाकार। सतगुरु प्रताप सिंह सच्चे पातशाह जी ने पाबंदी ला दिती है कि कोई भी इस इलाके दे विच शिकार नहीं खेड सकदा। सतगुरु प्रताप सिंह सच्चे पातशाह जी ने उचेचे तौर दे उते अपने पहरेदारां नूं खलारिया तां कि निगरानी रखण कि कोई शिकार ना खेडे। ग्रंथाकार जी लिखदे ने के जेड़े खग ने, जेड़े पंछी ने उड़न वाले, ओ भी बड़े खुश हो गए ने। जेड़े चौपाए ने, जानवर ने, हिरना वर्गे, ओ भी खुश हो गए ने। कवि जी लिखदे ने उन्हां दी हाहाकार मुक गई है जिन्हां दा हमेशा तुरक शिकार करदे सन। मुरली मनेंदे तौश वजाई, कृष्ण मनेंदे या राग आरास रचाई। पाव के मुरली दे वांग, बंसरी दे वांग सतगुरु प्रताप सिंह सच्चे पातशाह जी ने अपने हत्थां दे विच तौश फड़ के ओ वजाया ते कृष्ण भगवान दे तरह ग्रंथाकार जी लिखदे ने के रास रचाई, कहण तो पाव है के वड्डे कौतक कीते। हवन सुगंधी फैले सारे बरसन लग्यो तब बहो बारे। जदों हवन दी सुगंधी दूर दूर तक फैली ते ग्रंथाकार जी लिखदे ने कि फिर जेड़ा मीह सी ओ बरसन लग्या पाव के मीह बहुत पैन लगा। हवन कन कन धरती दा हर छाया सदियां तो खेत पत सी आया। जदों मीह पिया ते कवि जी लिखदे ने कि धरती दा कण कण बहुत ही ज्यादा हुलास दे विच खेड़े दे विच आ गया। सदियां तो खेत पत सी आया पाव के सदियां बतीत हो गया सन। कदे बदल नहीं सी वरिया ते बदल जदों वरिया ते फिर हर एक पासे हरियावल फैल गई। गऊआ बछड़े खुश पै सारे आए हैं प्रभ हम रखवारे। जिन्निया भी गऊआ सन जिन्ने भी बच्चे बच्चिया सन ओ सारे दे सारे खुश हो गए ने। मानो कि अपने मन ही मन दे विच ओ कहिंदे ने कि साडी रखिया करन वाले प्रभु भाव के सतगुरु प्रताप सिंह जी आ गए ने। मुसल तूरन पायो तभी बटवारा हिंद पाक पायो न्यारा न्यारा। ग्रंथाकार गुरुबख्श सिंह रामपुरी जी लिखदे ने ऐसे ही समय दौरान बटवारा हो गया भाव के पाकिस्तान ते हिंदुस्तान दो वखरे मुल्क बन गए ने अड्डो अड्ड हो गए ने। कर दियो मुसलमान तब यूं बिचारो सिंगन बिन हम कोई ना मारो। जदों बटवारा होया ते ग्रंथाकार जी लिखदे ने कि उस वेले जेड़े इस इलाके दे विच मुसलमान रहिंदे सन उन्हां ने अपने मन दे विच विचार कीती है कि इन्हां नामधारी सिंघां तों बगैर सानू कोई नहीं मारेगा इही मारनगे। भाव के जदों इस तरह बटवारा होया ते हिंदू मारदे सन मुसलमानां नूं मुसलमान मारदे सन हिंदुआं ने। इसे प्रकार दे नाल जिस तरह के सिखां नूं डर सी कि मुसलमान सानू मारनगे इसे तरह मुसलमानां नूं भी डर सी कि सिख सानू मारनगे। जदों बटवारा हो गया ते फिर कवि जी लिखदे ने जिहड़े उस इलाके दे विच मुसलमान रहिंदे सन उन्हां ने सलाह कीती है विचार कीती है कि इत्थे बहुते सारे नामधारी सिंह रहिंदे ने इह सानू जरूर मारनगे। कर दियो रात इनो पै हला करे खरीयत करे खरायत हमको अल्ला। इन्हां सारिआं ने मिल के सलाह कीती है कि सानू चाहीदा कि रातो रात इन्हां दे उत्ते हल्ला कर दईए इन्हां नूं मार के मुका दईए अल्लाह साडी जरूर खैरियत करेगा। सब गै जीरू दीन के पास बिनह करी बह होए होलास। उस इलाके दे विच एक बहुत वड्डा आगू रहिंदा सी मुसलमाना दा इतिहास दे विच ओदा नाम जहीरुद्दीन लिखिया गया है। उस जहीरुद्दीन दे कोल ए इकट्ठे हो के गए ने ओदे कोल जाके बेनती कीती है खुशी दे नाल के साडा साथ दियो तां कि असीं इत्थे जिहड़े नामधारी सिंह रहिंदे ने उहनां नूं मार के मुका दईए क्योंकि सानू ऐसा खदशा है कि साडे उत्ते ओ हमला करके सानू मार देणगे। जीरुद्दीन कयो यस पाई ए तो जोत नानक की आही। जदों जहीरुद्दीन नूं इस तरह जाके आख्या ते अगों जहीरुद्दीन कहिंदा कि तुसीं इस तरह दी गल किस तरह विचार सकदे हो ए तो जोत नानक की आही। कहिंदा है ओ जहीरुद्दीन कि ते गुरु नानक दी जोत है ए ते सतगुरु नानक दा स्वरूप ने। नह परिंदे को यह मारे तुमको यह कौन तुमको यह कैसे संगारे। ਜ਼ਹੀਰੂ ਦੇਨ ਸਾਰਿਆਂ ਤੁਰਕਾਂ ਸਾਥੀਆਂ ਨੂੰ ਕਹਿੰਦਾ, ਇਹਤੇ ਪਰਿੰਦਿਆਂ ਨੂੰ ਨਹੀਂ ਮਾਰਦੇ, ਇਹਤੇ ਜਾਨਵਰਾਂ ਨੂੰ ਵੀ ਨਹੀਂ ਮਾਰਦੇ, ਤੇ ਨਾ ਹੀ ਕਿਸੇ ਨੂੰ ਮਾਰਨ ਦਿੰਦੇ ਨੇ। ਇਹਤੇ ਸ਼ਿਕਾਰ ਨਹੀਂ ਖੇਡਣ ਦਿੰਦੇ। ਜਿਹੜਾ ਕੋਈ ਆਦਮੀ ਪਰਿੰਦਾ ਨਹੀਂ ਮਾਰਦਾ, ਉਹ ਬੰਦਿਆਂ ਨੂੰ ਕਿਵੇਂ ਮਾਰ ਸਕਦਾ? ਭਾਵ ਕਿ ਤੁਸੀਂ ਬੇਕਾਰ ਦੇ ਵਿੱਚ ਡਰ ਰਹੇ ਹੋ, ਉਹ ਤੁਹਾਨੂੰ ਕਿਵੇਂ ਸੰਗਾਰ ਸਕਦੇ ਨੇ, ਉਹ ਤੁਹਾਨੂੰ ਕਿਵੇਂ ਮਾਰ ਸਕਦੇ ਨੇ ਜਿਹੜੇ ਪਰਿੰਦੇ ਤੱਕ ਨਹੀਂ ਮਾਰਦੇ? ਨਹੀਂ ਜੇ ਮਨ ਥਾਰੋ ਅਬ ਮਾਨੇ, ਹਮ ਸਭ ਮਿਲ ਕਰ ਅਭੀ ਪਤੇ ਆਨੇ। ਜ਼ਹੀਰੂਦੀਨ ਨੇ ਸਾਰਿਆਂ ਨੂੰ ਆਖਿਆ ਕਿ ਜੇਕਰ ਮੇਰੀਆਂ ਆਖੀਆਂ ਹੋਈਆਂ ਗੱਲਾਂ ਦੇ ਉੱਤੇ ਤੁਸੀਂ ਯਕੀਨ ਨੂੰ ਧਾਰਨ ਨਹੀਂ ਕਰਦੇ, ਮੈਂ ਕਹਿੰਦਾ ਹਾਂ ਉਹ ਗੁਰੂ ਨਾਨਕ ਦੀ ਜੋਤ ਹੈ। ਜੇ ਤੁਹਾਨੂੰ ਮੇਰੀ ਗੱਲ ਦੇ ਉੱਤੇ ਵਿਸ਼ਵਾਸ ਨਹੀਂ ਹੈ, ਤੇ ਫਿਰ ਕਹਿੰਦਾ ਕਿ ਆਪਾਂ ਸਾਰੇ ਮਿਲ ਕੇ ਇਸ ਗੱਲ ਦਾ ਪ੍ਰਤਾਵਾ ਲੈ ਸਕਦੇ ਹਾਂ, ਪ੍ਰੀਖਿਆ ਕਰ ਸਕਦੇ ਹਾਂ। ਲੀਜੈ ਪਕੜ ਬੰਦੂਕ ਯਹ ਮੋਰੀ, ਗੋਲੀ ਛਾਡੋ ਕੋਠੀ ਓਰੀ। ਤੇ ਕਹਿੰਦਾ ਆਲੋ ਮੇਰੀ ਬੰਦੂਕ ਫੜ ਲਓ, ਤੇ ਜਿਹੜੀ ਚੁਚਾਲ ਕੋਠੀ ਹੈ ਜਿੱਥੇ ਸਤਿਗੁਰੂ ਪ੍ਰਤਾਪ ਸਿੰਘ ਦਾ ਵਾਸ ਹੈ, ਉਸ ਕੋਠੀ ਦੇ ਵੱਲ ਬੰਦੂਕ ਦਾ ਮੂੰਹ ਕਰਕੇ ਤੁਸੀਂ ਗੋਲੀ ਚਲਾ ਕੇ ਵੇਖੋ। ਤੀਨ ਫੈਰ ਤੁਰਕ ਸੀ ਕਰੇ, ਬਦਲ ਬਦਲ ਬੰਦੂਕਾਂ ਤਰੇ। ਗ੍ਰੰਥਾਕਾਰ ਜੀ ਲਿਖਦੇ ਨੇ, ਪਹਿਲਾਂ ਜ਼ਹੀਰੂਦੀਨ ਦੀ ਬੰਦੂਕ ਫੜ ਕੇ ਗੋਲੀ ਚਲਾਈ ਤੇ ਬੰਦੂਕ ਮਿਸ ਹੋ ਗਈ, ਫਿਰ ਆਪਣੀ ਬੰਦੂਕ ਲੈ ਕੇ ਚਲਾਈ ਉਹ ਵੀ ਮਿਸ ਹੋ ਗਈ। ਭਾਵ ਕੇ ਤਿੰਨ ਵਾਰੀ ਉਹਨਾਂ ਨੇ ਚੁਚਾਲ ਕੋਠੀ ਦਾ ਨਿਸ਼ਾਨਾ ਰੱਖ ਕੇ ਉਸ ਪਾਸੇ ਨੂੰ ਬੰਦੂਕਾਂ ਦੀਆਂ ਗੋਲੀਆਂ ਚਲਾਈਆਂ, ਬਦਲ ਬਦਲ ਕੇ ਬੰਦੂਕਾਂ ਵੀ ਵੇਖੀਆਂ, ਪਰ ਕੋਈ ਵੀ ਗੋਲੀ ਉਸ ਪਾਸੇ ਨੂੰ ਚੱਲੀ ਹੀ ਨਾ। ਸਭ ਹੀ ਮਿਸ ਬੰਦੂਕ ਹੋਏ ਜਾਵੇ, ਜੋ ਪੀ ਕੋਠੀ ਤਰਫ ਚਲਾਵੇ। ਜਿਹੜੀ ਵੀ ਬੰਦੂਕ ਦਾ ਨਿਸ਼ਾਨਾ ਚੁਚਾਲ ਕੋਠੀ ਦੀ ਤਰਫ ਰੱਖ ਕੇ ਚਲਾਉਂਦੇ ਨੇ ਉਹ ਮਿਸ ਹੋ ਜਾਂਦੀ ਹੈ। ਉਹੀ ਬੰਦੂਕ ਜਦੋਂ ਦੂਜੀ ਤਰਫ ਨੂੰ ਕਰਕੇ ਚਲਾਉਂਦੇ ਨੇ ਤੇ ਝੱਟ ਗੋਲੀ ਚਲਦੀ ਹੈ, ਜਦੋਂ ਕੋਠੀ ਦੇ ਵੱਲ ਕਰਦੇ ਨੇ ਤੇ ਮਿਸ ਹੋ ਜਾਂਦੀ ਹੈ, ਬੰਦੂਕ ਚਲਦੀ ਹੀ ਨਹੀਂ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਇਸ ਪ੍ਰਕਾਰ ਦੇ ਨਾਲ ਉਹਨਾਂ ਨੇ ਬਹੁਤੀ ਵਾਰੀ ਐਸੀ ਗੱਲ ਕਰਕੇ ਦੇਖੀ ਕਿ ਨਿਸ਼ਾਨਾ ਲਾ ਕੇ ਬੰਦੂਕ ਦਾ ਚਾਹਿਆ ਕਿ ਕੋਠੀ ਵੱਲ ਨੂੰ ਨਿਸ਼ਾਨਾ ਲਾਈਏ, ਪਰ ਉਸ ਪਾਸੇ ਨੂੰ ਜਦੋਂ ਬੰਦੂਕ ਦਾ ਮੂੰਹ ਕਰਦੇ ਨੇ ਮਿਸ ਹੋ ਜਾਂਦੀ ਹੈ, ਬੰਦੂਕ ਚੱਲਦੀ ਹੀ ਨਹੀਂ। ਸਭ ਹੀ ਮਿਸ ਬੰਦੂਕ ਹੋਏ ਜਾਵੇ, ਤਬ ਮਨ ਨਿਵੇ ਸਭੀ ਹੰਕਾਰੀ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਦੋਂ ਇਸ ਤਰ੍ਹਾਂ ਦਾ ਪ੍ਰਤਾਵਾ ਲੈ ਲਿਆ ਤੇ ਫਿਰ ਸਾਰਿਆਂ ਹੰਕਾਰੀਆਂ ਦੇ ਮਨ ਨੀਵੇਂ ਹੋ ਗਏ। ਸਭ ਨੇ ਕਹਿਓ ਪੀਰ ਇਹ ਭਾਰੀ। ਸਾਰੇ ਕਹਿੰਦੇ ਨੇ ਕਿ ਵਾਕਿਆ ਹੀ ਜ਼ਹੀਰੂਦੀਨ ਜੀ ਤੁਹਾਡੀ ਗੱਲ ਠੀਕ ਹੈ, ਇਹ ਵੱਡੇ ਪੀਰ ਨੇ, ਇਹ ਗੁਰੂ ਨਾਨਕ ਦੀ ਜੋਤ ਨੇ। ਜਬ ਆਇਓ ਏ ਸੇ ਪਤੇ ਆਵਾ, ਤਬ ਹੀਆਂ ਸੇ ਕਰਿਓ ਕਿਨਾਰਾ। ਜਦੋਂ ਇਸ ਤਰ੍ਹਾਂ ਕਵੀ ਆ ਗਿਆ ਤੇ ਫਿਰ ਇਹਨਾਂ ਨੇ ਇਥੋਂ ਕਿਨਾਰਾ ਕੀਤਾ, ਭਾਵ ਕੇ ਹਟ ਗਏ, ਇਸ ਕੰਮ ਤੋਂ ਪਰਾਂ ਚਲੇ ਗਏ। ਆਇਓ ਫਲੱਡ ਨਾਲੀ ਮੇ ਪਾਰਾ, ਉੱਚਾ ਨੀਵਾਂ ਰੱਜ ਗਯੋ ਸਾਰਾ। ਇਸੇ ਹੀ ਸਮੇਂ ਦੌਰਾਨ ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਨਾਲੀ ਦੇ ਵਿੱਚ ਫਲੱਡ ਆ ਗਿਆ। ਅੰਗਰੇਜ਼ੀ ਦਾ ਜਿਹੜਾ ਸ਼ਬਦ ਹੈ ਉਹ ਪ੍ਰਯੋਗ ਕੀਤਾ ਹੈ, ਫਲੱਡ ਆਖਿਆ ਜਾਂਦਾ ਕਿ ਹੜ ਨੂੰ, ਭਾਵ ਕਿ ਨਾਲੀ ਦੇ ਵਿੱਚ ਹੜ ਆ ਗਿਆ। ਉੱਚਾ ਨੀਵਾਂ ਭਰ ਗਏ ਉਹ ਸਾਰਾ, ਭਾਵ ਕਿ ਉੱਚੀਆਂ ਤੇ ਨੀਵੀਆਂ ਸਾਰੀਆਂ ਜਿਹੜੀਆਂ ਪੈਲੀਆਂ ਸਨ ਉਹਨਾਂ ਦੇ ਵਿੱਚ ਪਾਣੀ ਫਿਰ ਗਿਆ, ਸਾਰੀਆਂ ਭਰ ਗਈਆਂ। ਸਿੰਘ ਜੋ ਪਾਕਿਸਤਾਨੋ ਆਏ, ਤਿੰਨ ਕੋ ਹਲ ਪ੍ਰਭ ਦੀਏ ਬਣਾਏ। ਜਿਹੜੇ ਪਾਕਿਸਤਾਨ ਦੇ ਵਿੱਚੋਂ ਸਿੰਘ ਇਸ ਇਲਾਕੇ ਦੇ ਵਿੱਚ ਸਤਿਗੁਰੂ ਪ੍ਰਤਾਪ ਸਿੰਘ ਦੇ ਹੁਕਮ ਦੇ ਨਾਲ ਪਹੁੰਚੇ ਸਨ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਸਾਰਿਆਂ ਕਿਸਾਨਾਂ ਨੂੰ ਹਲ ਬਣਵਾ ਕੇ ਦਿੱਤੇ। फसल लग्यो तब बहु पारी, भर गए गले सब बुखारी। उस समय दे विच, उस समय कवि जी लिखते ने कि फसल इना ज्यादा हुई है कि दाणियां दे नाल जेडे पड़ोले आदक सन ओ भर गए ने, जेडियां बुखारियां सन ओ भी गल्लियां दे, ओ भी दाणियां दे नाल भर गईयां। जिस तरह के लंगर दे विच बुखारियां बनिया हुई ने दाणियां नू सांभण दे वास्ते, इस प्रकार दे नाल कवि जी लिखते ने बुखारियां ते लोकां दे पड़ोले आदक भर गए दाणियां दे नाल। पीलू पेंजू वांग अंगूरा, छक छक सिंग विच आए सरूरा। इस तो अलावा जेड़े रुख ने उन्हां रुखां नूं भी बड़े फल लगे ने। कवि जी लिखते ने कि जेड़े जेड़े करीर दे रुख सन उन्हां नूं पेंजू लगे ने। इस तो अलावा जेड़े वण दे रुख ने उन्हां नूं पीलू लगे ने। पीलुआ नूं ते पेंजुआ नूं अंगूरां वर्गियां नूं खा खा के कवि जी लिखते ने कि सिंह सरूर दे विच आ गए ने, मस्ती दे विच आ गए ने। बिन बीजे से मैनी होई, कास फूस की कमी ना कोई। कवि जी लिखते ने कईयां खेतां दे विच बगैर ही बीजन तो मैनी हो गई है। कवि जी लिखते ने कि घा पठे की कोई कमी ना रही। कवि कहे मम डठा नजारा, सतगुर जी दा अमुख भंडारा। ग्रंथाकार गुरबख्श सिंह रामपुरी जी बयान करदे ने कि मैं कवि ने ओ नजारा ओ वेख्या होया। कहिंदे ने कवि रामपुरी जी के सतगुरु प्रताप सिंह सच्चे पातशाह जी दा अमुक भंडारा सी जेड़ा कदे मुकण वाला नहीं सी। बंजर तो गोले वर दिने सोना लो वाके, बंजर इलाके तो सतगुरु प्रताप सिंह सच्चे पातशाह जी ने कृपा करके उस इलाके नू गुलजार दे विच बदल दिता। कवि जी लिखते ने वर दिनो सोना लाओ वाह के, ते सारिया किसानां नू पैलियां वाहण वालियां नू ए वरदान दिता के खेती नू वाओ बीजो ते फिर सोने दी प्राप्ति करो, पाव के इस तरह दी फसल होवेगी। अब लो उस वेले दा सीन, दसे बोर गुरु जी कह कीन। केंदे ने रामपुरी जी कि उस वेले दा सीन अजे भी मैनू दृश्य याद है कि जदों सतगुरु प्रताप सिंह सच्चे पातशाह जी ने दस बोर लाए सन। पैप गए थे ग्यारह पंजाहे, पानी नहीं कहीं पिया है। पाव के बड़ा डूंगा पानी से, पानी बहुत पत्तन पानी दा डूंगा जाके मिलदा से। ग्रंथाकार जी लिखदे ने पैप गए थे ग्यारह पंजाहे, ग्यारह पंजाहे पाव के 550 फुट तक पैप चले गए सन, फिर किते जाके पानी लब्बा से। तब सत गुर अस बचन उचारा, अब आवे नेड़े जल तारा। ते ग्रंथाकार रामपुरी जी लिखदे ने उस वेले सतगुरु प्रताप सिंह सच्चे पातशाह जी ने अपने श्री मुख तो बचन कीता सी, वरदान दिता सी कि अगला ऐसा समा आवेगा कि जल दी जेड़ी तारा है ओ नेड़े ही मिलिया करेगी, भाव के पानी दा पतन उच्चा हो जाएगा। अब पर तख नू की परमान, देख रहे हैं सब इंसान। ते ग्रंथाकार गुरबख्श सिंह रामपुरी जी लिखदे ने कि प्रतख नू प्रमाण दी कोई लोड़ नहीं हुंदी, एस वेले प्रतख रूप दे विच सारे देख रहे ने कि सारे इंसान देख रहे ने कि किस प्रकार दे नाल पानी दे तल उच्चे आ गए ने। दूजे तीजे बोर होए जाए, एक पंजाहे पतन आए। ਦੋ ਤਿੰਨ ਦਿਨਾਂ ਦੇ ਵਿੱਚ ਹੀ ਕਵੀ ਜੀ ਲਿਖ 150 ਹੱਥ ਦੇ ਉੱਤੇ 150 ਫੁੱਟ ਦੇ ਉੱਤੇ ਪਾਣੀ ਦਾ ਪੱਤਨ ਮਿਲ ਜਾਂਦਾ। ਇਹ ਹੈ ਸਤਿਗੁਰ ਜੀ ਦੀ ਮਾਇਆ, ਕਮੀਆਂ ਤੋਂ ਸਰਦਾਰ ਬਣਾਇਆ। ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ, ਇਹ ਸਾਰੀ ਦੀ ਸਾਰੀ ਕਿਰਪਾ, ਇਹ ਸਾਰੀ ਦੀ ਸਾਰੀ ਮਾਇਆ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੀ ਹੈ, ਜਿਨ੍ਹਾਂ ਨੇ ਕਮੀਆਂ ਤੋਂ ਲੋਕਾਂ ਨੂੰ ਸਰਦਾਰ ਬਣਾ ਦਿੱਤਾ। ਰਾਮਪੁਰੀ ਸੁਖ ਦੀਏ ਮਹਾਨ, ਅਵਲੋ ਕਰੀ ਕਿਸੀ ਨਾਯਾਨ। ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਮਹਾਨ ਸੁਖਾਂ ਦੀ ਪ੍ਰਾਪਤੀ ਕਰਵਾਈ ਅਤੇ ਅਜੇ ਤੱਕ ਕਿਸੇ ਨੇ ਵੀ ਐਸਾ ਕਦੇ ਕੀਤਾ ਨਹੀਂ ਸੀ। ਐਸੀ ਕਿਰਪਾ ਸਤਿਗੁਰੂ ਪ੍ਰਤਾਪ ਸਿੰਘ ਨੇ ਕੀਤੀ। ਕਵੀ ਜੀ ਇਸ ਸਾਖੀ ਦੀ ਸਮਾਪਤੀ ਕਰਕੇ ਅਗਲੀ ਸਾਖੀ ਦਾ ਪ੍ਰਾਰੰਭ ਕਰਦੇ ਨੇ। ਲੱਦੇ ਧਰ ਗੇ ਦੇ ਸਿੰਘ ਦੋਵੇ, ਸੰਤੋਖ ਸਿੰਘ ਕਰ ਤਾਰ। ਆਰਹ ਜੀਵਨ ਨਗਰ ਕੋ ਲੈ ਕਰ ਬੈਲ ਬਿਮਾਰ। ਲੱਦਾ ਤਰਗਾ ਨਾਮ ਦਾ ਇੱਕ ਪਿੰਡ ਸੀ। ਕਵੀ ਜੀ ਲਿਖਦੇ ਨੇ ਉਥੇ ਦੋ ਸਿੰਘ ਰਹਿੰਦੇ ਸਨ, ਦੋਵੇਂ ਸਕੇ ਭਰਾ ਸਨ। ਇੱਕ ਦਾ ਨਾਮ ਸੀ ਸੰਤੋਖ ਸਿੰਘ, ਇੱਕ ਦਾ ਨਾਮ ਸੀ ਕਰਤਾਰ ਸਿੰਘ। ਕਵੀ ਜੀ ਲਿਖਦੇ ਨੇ ਇੱਕ ਸਮੇਂ ਉਹਨਾਂ ਦਾ ਇੱਕ ਬੈਲ ਬਿਮਾਰ ਹੋ ਗਿਆ ਤੇ ਜੀਵਨ ਨਗਰ ਦੇ ਵਿੱਚ ਉਹ ਆਪਣੇ ਬਿਮਾਰ ਬੈਲ ਨੂੰ ਲੈ ਕੇ ਆ ਰਹੇ ਸਨ। ਸੋਚ ਰਹੇ ਮਨ ਮੇ ਸਿੰਘ ਥੇ, ਮਿਲ ਹੈ ਪ੍ਰਭ ਕੇ ਅਬ ਨਾਹੀ। ਨਾਲੇ ਤੇ ਬਿਮਾਰ ਬੈਲ ਨੂੰ ਲੈ ਕੇ ਜੀਵਨ ਨਗਰ ਦੇ ਵੱਲ ਆ ਰਹੇ ਸਨ ਤੇ ਰਸਤੇ ਦੇ ਵਿੱਚ ਮਨ ਦੇ ਵਿੱਚ ਐਸੀਆਂ ਵਿਚਾਰਾਂ ਵਿਚਾਰਦੇ ਸਨ ਕਿ ਪਤਾ ਨਹੀਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਜੀਵਨ ਨਗਰ ਮਿਲਣਗੇ ਕਿ ਨਹੀਂ ਮਿਲਣਗੇ। ਟੋਰਤ ਹੈ ਬਹੁ ਵਾਰ ਖਲਾਰ ਕੇ, ਬੈਲ ਬਿਮਾਰ ਜੋ ਲੇਵੈ ਸਾਹੀ। ਤੋਰਦੇ ਨੇ ਖਲਾਰ ਖਲਾਰ ਕੇ ਉਹਨੂੰ ਦਮ ਦਵਾ ਦਵਾ ਕੇ, ਕਿਉਂਕਿ ਬੈਲ ਬੜਾ ਬਿਮਾਰ ਹੈ। ਕਵੀ ਜੀ ਲਿਖਦੇ ਨੇ ਕਿ ਉਹ ਸਾਹ ਲੈ ਕੇ ਫਿਰ ਚੱਲਦਾ। ਇਸ ਤਰ੍ਹਾਂ ਉਹ ਜੀਵਨ ਨਗਰ ਦੇ ਵੱਲ ਆ ਰਹੇ ਸਨ।
ਪਹੁੰਚੇ ਮ ਸੋਚ ਮੇ ਗਾਮ ਨਿਕਟ, ਪ੍ਰਭ ਆਏ ਤਿਨ ਕੇ ਹੀ ਰਾਹੀ।
ਕਵੀ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਕਰਦਿਆਂ ਕਰਾਉਂਦਿਆਂ ਆਖਰਕਾਰ ਜੀਵਨ ਨਗਰ ਦੇ ਲਾਗੇ ਜਦੋਂ ਪਹੁੰਚੇ ਨੇ ਤੇ ਅੰਤਰਜਾਮੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਅੱਗੋਂ ਹੀ ਆਣ ਕੇ ਇਹਨਾਂ ਨੂੰ ਰਸਤੇ ਦੇ ਵਿੱਚ ਹੀ ਮਿਲ ਪਏ।
ਕੈਸਾ ਹੈ ਬੈਲ ਦਤਾਰ ਕਹੀਓ, ਟੋਯੋ ਅੰਗ ਅੰਗ ਕਰ ਖੜੀਓ ਤਾਹੀ।
ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਬੈਲ ਨੂੰ ਵੇਖਿਆ ਤੇ ਉਹਦੇ ਅੰਗ ਅੰਗ ਨੂੰ ਸਤਿਗੁਰਾਂ ਨੇ ਟੋਇਆ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਕੀ ਗੱਲ ਹੈ, ਇਸ ਬੈਲ ਨੂੰ ਕੀ ਬਿਮਾਰੀ।
ਬੋਲਿਓ ਸਿੰਘ ਕਰਤਾਰ ਇਮ, ਜਿਮ ਪਇਓ ਬਲਦ ਬੇਤੀਰ, ਗੋਬਰ ਚੀਤਾ ਨਹ ਕਰੇ ਅਕੜਿਓ ਸਗਲ ਸਰੀਰ।
ਜਦੋਂ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਪੁੱਛਿਆ ਉਸ ਬੌਲਦ ਦੇ ਬਾਰੇ, ਬੈਲ ਦੇ ਬਾਰੇ, ਤੇ ਕਵੀ ਜੀ ਲਿਖਦੇ ਨੇ ਕਿ ਫਿਰ ਹੱਥ ਜੋੜ ਕੇ ਕਰਤਾਰ ਸਿੰਘ ਨੇ ਅਰਜ ਕੀਤੀ ਹੈ ਕਿ ਕਿਸ ਤਰ੍ਹਾਂ ਇਹ ਬੌਲਦ ਬਿਮਾਰ ਹੋਇਆ, ਬੇਤੀਰ ਹੋਇਆ। ਕਹਿੰਦਾ ਜੀ ਗੋਬਰ ਚੀਤਾ ਨਹ ਕਰੇ ਅਕੜਿਓ ਸਗਲ ਸਰੀਰ। ਸੱਚੇ ਪਾਤਸ਼ਾਹ ਜੀ ਪਤਾ ਨਹੀਂ ਕੀ ਕਾਰਨ ਹੋਇਆ, ਇਹਦਾ ਸਾਰਾ ਸਰੀਰ ਆਕੜ ਗਿਆ ਹੈ। ਸੱਚੇ ਪਾਤਸ਼ਾਹ ਜੀ ਨਾ ਗੋਹਾ ਕਰਦਾ ਤੇ ਨਾ ਪਿਸ਼ਾਬ ਕਰਦਾ, ਪਾਪ ਕੇ ਇਹਨੂੰ ਨਾ ਪਿਸ਼ਾਬ ਆਉਂਦਾ ਨਾ ਗੋਹਾ ਕਰਦਾ।
ਬੋਲੇ ਸਤਿਗੁਰ ਇਉ ਮੁਸਕਾਈ, ਅਕ ਕੀਰ ਕੋ ਦਿਓ ਖੁਆਈ।
ਜਦੋਂ ਉਹਨਾਂ ਨੇ ਅਰਜ ਕੀਤੀ ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਮੁਸਕਰਾ ਕੇ ਬੋਲੇ, ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਅੱਕ ਟਿੱਡਾ ਹੁੰਦਾ ਹੈ ਉਹ ਇਹਨੂੰ ਖਵਾ ਦਿਓ।
ਅਬ ਹੀ ਹੋਏ ਠੀਕ ਇਹ ਜਾਵੇ, पठे दाने सब ही खावे।
सतगुरु जी कहिंदे ने कि जदों ही अक दे टिड्डे नूं खवा दवोगे उसे वेले ए बिलकुल ठीक हो जावेगा, राजी हो जावेगा। सतगुरु जी कहिंदे ने कि दाने पठे भी सारे खावेगा ते फिर पेशाब भी आवेगा ते गोबर भी करेगा। ते जदों सतगुरु प्रताप सिंह जी ने ऐसा बचन किया, ए जरा बचन है ए बड़ा अजीब बचन सी कि जेड़े कीड़ी तक नू नहीं मार दे उन्हां ने कह दिता अक दा टिड्डा खवा दियो। ये किस तरह हो सकदा सी, क्योंकि सतगुरु जी निक्की तो निक्की किसी चीज नू भी मारन दा आदेश नहीं दिंदे, पाप के जू तक भी मारन दा सतगुरां दा हुक्म नहीं है। ते सतगुरु जी कह रहे ने अक दा टिड्डा खवा दियो, एक बैल नू राजी करन दे वास्ते दूजे जीव दी हत्या किवें हो सकदी है। अजीब सतगुरु प्रताप सिंह जी ने वचन किया। ਉਹਨਾਂ ਦੇ ਬਚਨ ਨੂੰ ਸੁਣ ਕੇ ਕਰਤਾਰ ਸਿੰਘ ਤੇ ਸੰਤੋਖ ਸਿੰਘ ਵੀ ਬੜੇ ਹੈਰਾਨ ਹੋਏ।
ਸਤਿਗੁਰ ਜੀ ਇਸੇ ਬਚ ਕੀਨਾ ਛੁਟਕਿਓ ਬਲਦ ਪਾਇਆ ਨਵੀਨਾ।
ਪਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੀ ਇੱਕ ਖੇਡ ਹੀ ਸੀ, ਉਹਨਾਂ ਦਾ ਇੱਕ ਕੌਤਕ ਹੀ ਸੀ। ਨਾ ਅੱਕ ਦੇ ਟਿੱਡੇ ਨੂੰ ਫੜਿਆ, ਨਾ ਮਾਰਿਆ ਤੇ ਨਾ ਬਲਦ ਨੂੰ ਖਵਾਇਆ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਬਚਨ ਹੀ ਜਦੋਂ ਐਸਾ ਕੀਤਾ ਉਸੇ ਵੇਲੇ ਛੁਟਕਿਓ ਬਲਦ ਪਇਓ ਨਵੀਨਾ, ਗੋਆ ਵੀ ਆ ਗਿਆ ਪਿਸ਼ਾਬ ਵੀ ਬਲਦ ਨੇ ਉੱਥੇ ਖਲੋਤਿਆਂ ਹੀ ਕਰ ਦਿੱਤਾ। ਕਵੀ ਜੀ ਲਿਖਦੇ ਨੇ ਕਿ ਨਵਾਂ ਨਰੋਆ ਹੋ ਗਿਆ ਉਹ ਬਲਦ।
ਕਰ ਨਾ ਕਰ ਬੋਲੇ ਬਨਵਾਰੀ ਬਿਨ ਔਖਦ ਹੀ ਗਈ ਬਿਮਾਰੀ।
ਤੇ ਕਰੁਣਾ ਦੇ ਨਿਧ ਦਇਆ ਦੇ ਖਜ਼ਾਨੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਬਚਨ ਕੀਤਾ। ਕਹਿੰਦੇ ਨੇ ਬਿਨ ਔਖਦ ਹੀ ਗਈ ਬਿਮਾਰੀ, ਸਤਿਗੁਰੂ ਜੀ ਕਹਿੰਦੇ ਨੇ ਔਸ਼ਧੀ ਦੀ ਲੋੜ ਹੀ ਨਹੀਂ ਪਈ, ਅਜੇ ਤੇ ਦਵਾਈ ਦਿੱਤੀ ਨਹੀਂ ਹੈ ਪਰ ਫਿਰ ਵੀ ਕਿਰਪਾ ਹੋ ਗਈ ਹੈ ਕਿ ਬਲਦ ਦੀ ਸਾਰੀ ਬਿਮਾਰੀ ਹੀ ਚਲੀ ਗਈ ਹੈ, ਇਹ ਰਾਜ਼ੀ ਹੋ ਗਏ।
ਖੁਸ਼ ਹੋਏ ਦੋਨੋ ਵਹਿ ਪਾਈ ਕਰਾਮਾਤ ਗੁਰ ਅਜਬ ਦਿਖਾਈ।
ਉਸ ਵੇਲੇ ਦੋਵੇਂ ਭਰਾ ਸੰਤੋਖ ਸਿੰਘ ਤੇ ਕਰਤਾਰ ਸਿੰਘ ਬਹੁਤ ਖੁਸ਼ ਹੋ ਗਏ ਨੇ ਕਿ ਅਜੀਬ ਕਿਸਮ ਦੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਰਾਮਾਤ ਕੀਤੀ।
ਗਾਵਣੇ ਦੋਨੋ ਆਪਣੇ ਘਰ ਕੋ ਕਹਿ ਸਾਂਝਾ ਗੁਰ ਸਭ ਨਰਕੋ।
ਸਤਿਗੁਰਾਂ ਤੋਂ ਖੁਸ਼ੀਆਂ ਲੈ ਕੇ ਆਪਣੇ ਬਲਦ ਨੂੰ ਲੈ ਕੇ ਉਹ ਦੋਵੇਂ ਆਪਣੇ ਘਰ ਨੂੰ ਪਰਤ ਗਏ ਨੇ ਤੇ ਹਰ ਇੱਕ ਜਗ੍ਹਾ ਦੇ ਉੱਤੇ ਜਾ ਕੇ ਕਹਿੰਦੇ ਨੇ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਹਰ ਇੱਕ ਦੇ ਸਾਂਝੇ ਗੁਰੂ ਨੇ।
ਹਮੇ ਹਿਰਸ ਨਾ ਬੋਲਦ ਕੇਰੀ ਰਾਜ਼ੀ ਕਰਿਓ ਪ੍ਰਭ ਬਿਨ ਬੇਰੀ।
ਕਹਿੰਦੇ ਨੇ ਕਿ ਸਾਨੂੰ ਤੇ ਰਤਾ ਵੀ ਹਿਰਸ ਨਹੀਂ ਸੀ, ਭਾਵ ਕੇ ਬੋਲਦ ਬਚੇਗਾ ਇਹ ਅਸੀਂ ਆਸ਼ਾ ਲਾ ਚੁੱਕੇ ਸਾਂ, ਪਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਦੇਰੀ ਤੋਂ ਬਗੈਰ ਹੀ ਸਾਡੇ ਬੋਲਦ ਨੂੰ ਰਾਜ਼ੀ ਕਰ ਦਿੱਤਾ।
ਦਿਨ ਦੂਸਰੇ ਬੋਲਦ ਜੋੜਾ ਧੰਨ ਸਤਿਗੁਰੂ ਜਿਨ ਮੇਟਿਓ ਫੋੜਾ।
ਦੂਜੇ ਹੀ ਦਿਨ ਆਪਣੇ ਦੂਸਰੇ ਬੋਲਦ ਦੇ ਨਾਲ ਇਹਨੂੰ ਜੋੜਿਆ ਬਲਦ ਨੂੰ ਤੇ ਹਲ ਵਾਉਣਾ ਸ਼ੁਰੂ ਕੀਤਾ। ਧੰਨ ਸਤਿਗੁਰ ਜਿਨ ਮੇਟਿਓ ਫੋੜਾ, ਕਹਿੰਦੇ ਨੇ ਧੰਨ ਹਨ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਦੁਖਦਾਈ ਫੋੜੇ ਵਰਗੀ ਬਿਮਾਰੀ ਨੂੰ ਦੂਰ ਕਰਕੇ ਸਾਡੇ ਬਲਦ ਨੂੰ ਰਾਜ਼ੀ ਕਰ ਦਿੱਤਾ।
ਰਾਮਪੁਰੀ ਕਹਿ ਪ੍ਰਭ ਵਡਿਆਈ ਕਣ ਕਣ ਧਰਤੀ ਦੇ ਵਿੱਚ ਸ਼ਾਈ।
ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ ਕਿ ਮੈਂ ਰਾਮਪੁਰੀ ਕਹਿੰਦਾ ਹਾਂ ਕਿ ਸਾਰੀ ਦੀ ਸਾਰੀ ਇਹ ਪ੍ਰਭੂ ਸਤਿਗੁਰੂ ਪ੍ਰਤਾਪ ਸਿੰਘ ਦੀ ਵਡਿਆਈ ਹੈ, ਜਿਹੜੀ ਵਡਿਆਈ ਕਣ ਕਣ ਦੇ ਵਿੱਚ ਹਰ ਇੱਕ ਜਗ੍ਹਾ ਦੇ ਉੱਤੇ ਧਰਤੀ ਦੇ ਵਿੱਚ ਪਸਰੀ ਹੋਈ ਹੈ, ਸਮਾਈ ਹੋਈ ਹੈ। ਕਵੀ ਜੀ ਅਗਲੀ ਸਾਖੀ ਦਾ ਪ੍ਰਾਰੰਭ ਕਰਦੇ ਨੇ।
ਤਵ ਸਮਾਨ ਕਹੀ ਠੌਰ ਨਯੌਰ ਥਦੌਰ ਜ਼ਮਾਨੇ ਕੀ ਬਹੁ ਪਾਰੀ।
ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ ਕਿ ਹੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ,
ਤੁਹਾਡੀ ਬਰਾਬਰੀ ਦੀ ਤੁਹਾਡੀ ਤੁਹਾਡੇ ਸਮਾਨ ਕੋਈ ਜਗ੍ਹਾ ਨਹੀਂ ਸੀ। ਹੋਰ ਆਸੇ ਪਾਸੇ ਜਮਾਨੇ ਦਾ ਜ਼ੋਰ ਪਾਵ ਕੇ ਬਹੁਤ ਜ਼ਿਆਦਾ ਵਧਿਆ ਹੋਇਆ ਸੀ। ਪੰਡਤ ਰੰਡਤ ਬਿਤ ਕੋ ਲੂਟਤ ਚੂੰਡਤ ਮੂੰਡਤ ਕੋ ਕਰਜ਼ਦਾਰੀ। ਹੁਣ ਗ੍ਰੰਥਾਕਾਰ ਰਾਮਪੁਰੀ ਜੀ ਵਿਆਹ ਸ਼ਾਦੀਆਂ ਦੇ ਵਾਸਤੇ ਗੱਲ ਕਰ ਰਹੇ ਨੇ, ਜਿਨ੍ਹਾਂ ਨੂੰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਬੜਾ ਆਸਾਨ ਬਣਾਇਆ। ਪਰ ਜਦੋਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੀ ਮਰਿਆਦਾ ਦੇ ਨਾਲ ਵਿਆਹ ਨਹੀਂ ਸਨ ਕੀਤੇ ਤੇ ਲੋਕ ਕਿਸ ਪ੍ਰਕਾਰ ਦੇ ਨਾਲ ਇਹਨਾਂ ਵਿਆਹ ਸ਼ਾਦੀਆਂ ਦੇ ਝਮੇਲਿਆਂ ਦੇ ਵਿੱਚ ਫਸੇ ਹੋਏ ਸਨ, ਉਹਨਾਂ ਗੱਲਾਂ ਦਾ ਕਵੀ ਜੀ ਨੇ ਜ਼ਿਕਰ ਕੀਤਾ। ਕਵੀ ਜੀ ਲਿਖਦੇ ਨੇ, ਪੰਡਤ ਰੰਡਤ ਬਿਤ ਕੋ ਲੂਟਤ, ਭਾਵ ਕੇ ਵਿਆਹ ਸ਼ਾਦੀਆਂ ਦੇ ਮੌਕੇ ਦੇ ਉੱਤੇ ਪੰਡਤਾਂ ਨੂੰ ਬੁਲਾਇਆ ਜਾਂਦਾ ਸੀ ਤੇ ਪੰਡਤ ਫਿਰ ਆਪਣੀ ਮਨ ਮਰਜ਼ੀ ਦਾ ਜਿਹੜਾ ਧਨ ਹੈ ਉਹ ਲੋਕਾਂ ਤੋਂ ਲੁੱਟਦੇ ਸਨ। ਇਸ ਤੋਂ ਇਲਾਵਾ ਜਿਹੜੀਆਂ ਵੇਸਵਾਵਾਂ ਨੇ ਉਹਨਾਂ ਨੂੰ ਸੱਦ ਕੇ ਉਹਨਾਂ ਦੇ ਅਖਾੜੇ ਲਗਵਾਏ ਜਾਂਦੇ ਸਨ, ਉਹ ਵੀ ਆਪਣੀ ਮਨ ਮਰਜ਼ੀ ਦਾ ਜਿਹੜਾ ਧਨ ਹੈ ਉਹ ਲੁੱਟਦੀਆਂ ਸਨ। ਚੂੰਡਤ ਮੂੰਡਤ ਹੋ ਕਰਜ਼ਦਾਰੀ। ਇਸ ਤੋਂ ਇਲਾਵਾ ਜਿਹੜੇ ਲੋਕ ਨੇ ਉਹ ਵਿਆਹ ਸ਼ਾਦੀ ਕਰਨ ਦੇ ਵਾਸਤੇ ਬਹੁਤਾ ਕਰਜ਼ਾ ਲੈ ਲੈਂਦੇ ਸਨ, ਜਿਹੜਾ ਕਿ ਵਿੱਤ ਤੋਂ ਬਹੁਤਾ ਹੁੰਦਾ ਸੀ, ਤੇ ਫਿਰ ਕਰਜ਼ਾ ਲੈਣ ਵਾਲੇ ਜਿਹੜੇ ਵੱਡੇ ਲੋਕ ਨੇ ਉਹ ਵੀ ਉਹਨਾਂ ਦੇ ਸਿਰਾਂ ਨੂੰ ਨੋਚ ਨੋਚ ਕੇ ਖਾਂਦੇ ਸਨ।
ਅਤਿਸ਼ਬਾਜ ਬਜਾਜ ਮਜਾਜ ਸੋ ਵਿਹਾਜ ਕੇ ਸਾਜ ਰੰਗੇ ਹੱਥ ਪਾਰੀ।
ਇਸ ਤੋਂ ਇਲਾਵਾ ਲੋਕੀ ਆਤਿਸ਼ਬਾਜ਼ੀਆਂ ਖਰੀਦਦੇ ਸਨ, ਪਟਾਕੇ ਖਰੀਦਦੇ ਸਨ ਤੇ ਫਿਰ ਬਜਾਜ ਦੀਆਂ ਦੁਕਾਨਾਂ ਤੋਂ ਜਾ ਕੇ ਮਜਾਜੀ ਪਾਵ ਕੇ ਸ਼ੁਕੀਨੀ ਦੇ ਸੂਟ ਬਹੁਤੇ ਕੱਪੜੇ ਖਰੀਦੇ ਜਾਂਦੇ ਸਨ। ਕਵੀ ਜੀ ਲਿਖਦੇ ਨੇ, ਇਸ ਪ੍ਰਕਾਰ ਦੇ ਨਾਲ ਉਹ ਵੀ ਸਾਰੇ ਜਿਹੜੇ ਆਤਿਸ਼ਬਾਜ਼ ਨੇ ਤੇ ਜਿਹੜੇ ਬਜਾਜ ਨੇ ਉਹ ਵੀ ਆਪਣੇ ਹੱਥ ਰੰਗਦੇ ਸਨ ਪਾਵ ਕੇ ਬਹੁਤੀ ਮਾਇਆ ਲੈਂਦੇ ਸਨ।
ਸੋਨੀ ਸਲੋਨੀ ਕੇ ਭੂਸ਼ਣ ਕਾੜਤ ਲੋਗਨ ਉਜਾੜ ਜਰੀ ਕਨਾਰੀ।
ਫਿਰ ਜਿਹੜੇ ਸੁਨਿਆਰੇ ਨੇ ਉਹਨਾਂ ਤੋਂ ਸੋਨਿਆਂ ਦੇ ਸੁੰਦਰ ਜਿਹੜੇ ਗਹਿਣੇ ਨੇ ਬਹੁਤੀ ਕੀਮਤ ਦੇ ਉਹ ਬਣਾਏ ਜਾਂਦੇ ਸਨ। ਬਹੁਤੇ ਗਹਿਣੇ ਘੜਨ ਦੇ ਵਾਸਤੇ ਉਹ ਆਪਣੀ ਲਾਗਤ ਵੀ ਬਹੁਤੀ ਲੈਂਦੇ ਸਨ। ਕਵੀ ਜੀ ਲਿਖਦੇ ਨੇ, ਲੋਕ ਉਜਾੜਨ ਜਰੀ ਕਿਨਾਰੇ, ਜ਼ਰੀਦਾਰ ਕਿਨਾਰੀਆਂ ਵਾਲੇ ਜਿਹੜੇ ਗੋਟੇ ਨੇ ਉਹ ਲੈ ਜਾਂਦੇ ਸਨ, ਜਿਨ੍ਹਾਂ ਨੇ ਕਵੀ ਜੀ ਲਿਖਦੇ ਨੇ ਲੋਕਾਂ ਨੂੰ ਮਾਨੋ ਉਜਾੜ ਹੀ ਦਿੱਤਾ ਸੀ।
ਧਾਮ ਕੇ ਕਾਮ ਤਮਾਮ ਹੀ ਦਾਮ ਹਰਾਮ ਹੀ ਲੂਟਤ ਥੇ ਬਹੁ ਮੇਲੀ।
ਕਵੀ ਜੀ ਲਿਖਦੇ ਨੇ ਕਿ ਘਰਾਂ ਦੇ ਜਿਹੜੇ ਕੰਮ ਨੇ ਉਹ ਤੇ ਤਮਾਮ ਹੀ ਖਰਾਬ ਹੋ ਗਏ ਸਨ। ਕਵੀ ਜੀ ਲਿਖਦੇ ਨੇ ਕਿ ਹਰ ਕੋਈ ਲੁੱਟਦਾ ਸੀ, ਆਪਣੇ ਦਾਮ ਵੱਟਦਾ ਸੀ, ਇਹਨਾਂ ਮੌਕਿਆਂ ਦੇ ਉੱਤੇ ਕੋਈ ਘੱਟ ਨਹੀਂ ਸੀ ਕਰਦਾ, ਜਿਹੜੇ ਮੇਲੀ ਆਦਿਕ ਨੇ ਜਿਹੜੇ ਲਾਗੀ ਨੇ ਉਹ ਵੀ ਘੱਟ ਨਹੀਂ ਸਨ।
ਖਿੱਤ ਰਹੇ ਚਾਹੇ ਇੱਕ ਸਿਆੜ ਨਾ ਰਹਿਣ ਗਹਿਣ ਹੋ ਜਾਏ ਚਾਹੇ ਸਗਲ ਹਵੇਲੀ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਲੋਕਾਂ ਦਾ ਐਸਾ ਵਿਚਾਰ ਸੀ ਕਿ ਸਾਡਾ ਨੱਕ ਰਹਿਣਾ ਚਾਹੀਦਾ, ਸਾਡੀ ਇੱਜ਼ਤ ਰਹਿਣੀ ਚਾਹੀਦੀ ਹੈ, ਭਾਵੇਂ ਸਾਨੂੰ ਇੱਕ ਸਿਆੜ ਵਾਹੁਣ ਜੋਗੀ ਵੀ ਭਾਵੇਂ ਸਾਡੇ ਕੋਲ ਇੱਕ ਸਿਆੜ ਵਾਹੁਣ ਵਾਲੀ ਵੀ ਪੈਲੀ ਨਾ ਰਵੇ ਤੇ ਭਾਵੇਂ ਸਾਡੀ ਪੂਰੀ ਹਵੇਲੀ ਗਹਿਣੇ ਪੈ ਜਾਵੇ ਪਰ ਘੱਟ ਨਹੀਂ ਕਰਨੀ।
ਨਾਕ ਸਬੂਤ ਰਹੇ ਪ੍ਰਭ ਨਾਕ ਸਬੂਤ ਰਹਿ ਪੂਤ ਕੇ ਵਿਆਹ ਮੇਂ ਸ਼ਾਕੀ ਬਣੇ ਚਾਹੇ ਉਮਰਾਂ ਹੀ ਲੈਣੀ।
ਬਸ ਸਾਡੇ ਪੁੱਤਰ ਦਾ ਵਿਆਹ ਹੈ, ਇਸ ਪੁੱਤਰ ਦੇ ਵਿਆਹ ਦੇ ਵਿੱਚ ਸਾਡਾ ਨੱਕ ਰਹਿਣਾ ਚਾਹੀਦਾ ਹੈ ਸਾਬਤ, ਭਾਵੇਂ ਕਿ ਸਾਰੀ ਉਮਰ ਅਸੀਂ ਸ਼ਾਹਾਂ ਦੀ ਉਗਰਾਹੀ ਦਿੰਦੇ ਰਹੀਏ, ਭਾਵ ਕੇ ਸ਼ਾਹੂਕਾਰ ਭਾਵੇਂ ਉਮਰ ਭਰ ਸਾਡੇ ਤੋਂ ਕਰਜ਼ਾ ਸ਼ਾਹਾਂ ਤੋਂ ਲਿਆ ਹੈ, ਭਾਵੇਂ ਉਹਦਾ ਵਿਆਜ ਸਾਰੀ ਉਮਰ ਸਾਡੇ ਤੋਂ ਸ਼ਾਹ ਲੈਂਦੇ ਰਹਿਣ, ਪਰ ਅਸੀਂ ਆਪਣੀ ਹੇਠ ਹੀ ਨਹੀਂ ਕਰਵਾਉਣੀ। ਲੋਕਾਂ ਦੇ ਐਸੇ ਵਿਚਾਰ ਸਨ।
ਮੂਲ ਵਿਆਜ ਕੋ ਕਾਜ ਮੇਂ ਰੂਜਤ ਰਾਮ ਕੀ ਪੂਜਤਾ ਪਈ ਦੋਹੇਲੀ।
ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ, ਆਪਣੇ ਮੂਲ ਦੀ ਆਪਣੇ ਮੂਲ ਤੇ ਵਿਆਜ ਦੇ ਕੰਮਾਂ ਦੇ ਵਿਚ ਹੀ ਲੋਕੀ ਰੁਝੇ ਹੋਏ ਸਨ। ਆਰਾਮ ਕੀ ਪੂਜਾ ਤੋਂ ਭਾਈ ਦੁਹੇਲੇ ਜਿਹੜੇ ਇਨ੍ਹਾਂ ਗੱਲਾਂ ਦੇ ਵਿਚ ਇਨ੍ਹਾਂ ਝਮੇਲਿਆਂ ਦੇ ਵਿਚ ਹੀ ਫਸੇ ਹੋਏ ਨੇ, ਕਵੀ ਜੀ ਲਿਖਦੇ ਨੇ, ਉਨ੍ਹਾਂ ਨੇ ਰਾਮ ਦਾ ਨਾਮ ਕੀ ਜਪਣਾ ਤੇ ਉਹਦੀ ਪੂਜਾ ਕੀ ਕਰਨੀ ਹੈ। ਭਾਵ ਕਿ ਉਨ੍ਹਾਂ ਦੇ ਵਾਸਤੇ ਨਾਮ ਜਪਣਾ ਤੇ ਪੂਜਾ ਕਰਨੀ ਤੇ ਬੜੀ ਦੁਖੇਲੀ ਦੁਖਦਾਈ। ਬਰਾਤੀ ਸੈਂਕੜੇ ਬਨ ਕੇ ਪੈਂਤੜੇ ਸੰਗ ਤੁਰੰਗ ਮਲੈ ਅਸ ਵਾਰੀ। ਕਵੀ ਜੀ ਲਿਖਦੇ ਨੇ ਕਿ ਜਿਹੜੇ ਬਰਾਤੀ ਨੇ ਉਹ ਸੈਂਕੜਿਆਂ ਦੀ ਗਿਣਤੀ ਦੇ ਵਿਚ ਹੁੰਦੇ ਸਨ ਤੇ ਸੈਂਕੜੇ ਹੀ ਬਨ ਕੇ ਪੈਂਤੜੇ ਤੇ ਫਿਰ ਘੋੜਿਆਂ ਦੀ ਸਵਾਰੀ ਕਰਕੇ ਉਹ ਜੰਜ ਦੇ ਰੂਪ ਦੇ ਵਿਚ ਜਾਂਦੇ ਸਨ। ਕੁਰਕੀ ਕੇ ਕਾਰਨ ਜਿਮ ਹੋਏ ਦਾਰਨ ਨਿਰਪ ਕੀ ਚਮ ਜੋ ਦੀਖਤ ਜਾਰੀ। ਕਵੀ ਜੀ ਲਿਖਦੇ ਨੇ ਕਿ ਜਦੋਂ ਬਰਾਤ ਜਾਂਦੀ ਸੀ ਤੇ ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਕੁਰਕੀ ਕਰਨ ਦੇ ਵਾਸਤੇ ਭਿਆਨਕ ਜਿਹੜੀ ਰਾਜੇ ਦੀ ਸੈਨਾ ਉਹ ਕਿਤੇ ਚੜ ਕੇ ਜਾ ਰਹੀ ਹੋਵੇ, ਇਸ ਤਰ੍ਹਾਂ ਬਰਾਤ ਜਾਂਦੀ ਸੀ। ਇੱਕੇ ਦਿਨ ਖਾਇਆ ਜੋ ਸਾਲਾਂ ਕਮਾਇਆ ਮਾਇਆ ਗਈ ਤੀ ਗਈ ਵਿਚਾਰੀ। ਇੱਕੇ ਦਿਨ ਇੰਨੀ ਜਿਆਦਾ ਮਾਇਆ ਦਾ ਖਰਚ ਕਰ ਦਿੰਦੇ ਸਨ ਜੋ ਸਾਲਾਂ ਕਮਾਇਆ, ਸਾਲਾਂ ਬਹੁਤੇ ਸਾਲ ਲਾ ਕੇ ਜਿਹੜੀ ਕਮਾਈ ਕੀਤੀ ਹੁੰਦੀ ਸੀ ਇੱਕੇ ਦਿਨ ਦੇ ਵਿਚ ਹੀ ਖਰਚ ਕਰ ਦਿੰਦੇ ਸਨ। ਮਾਇਆ ਗਈ ਧੀ ਗਈ ਵਿਚਾਰੀ, ਇੱਕ ਤੇ ਮਾਇਆ ਬਰਬਾਦ ਹੋ ਜਾਂਦੀ ਸੀ, ਮਾਇਆ ਚਲੀ ਜਾਂਦੀ ਸੀ ਤੇ ਦੂਜਾ ਧੀ ਗਈ ਵਿਚਾਰੀ, ਜਿਹੜੇ ਲੜਕੀ ਵਾਲੇ ਸਨ ਉਹਨਾਂ ਦੀ ਧੀ ਵੀ ਵਿਚਾਰੀ ਘਰੋਂ ਚਲੀ ਜਾਂਦੀ ਸੀ। ਅਮੀਰਾਂ ਦੀ ਦੁਨੀਆ ਤੋਂ ਤੰਗ ਹੋਏ ਅਮੀਰਾਂ ਦੀ ਦੁਨੀਆ ਤੋਂ ਤੰਗ ਹੋਏ ਸਰੀਰ ਸੀ ਕੰਨਿਆ ਕੁਆਰੀ ਕਈਆਂ ਨੇ ਮਾਰੀ। ਅਮੀਰਾਂ ਦੀ ਦੁਨੀਆ ਤੋਂ ਤੰਗ ਹੋ ਕੇ ਕਈਆਂ ਸਰੀਰਾਂ ਨੇ ਭਾਵ ਕੇ ਕਈਆਂ ਲੋਕਾਂ ਨੇ, ਕਵੀ ਜੀ ਲਿਖਦੇ ਨੇ, ਕੁਆਰੀਆਂ ਕੰਨਿਆਂ ਨੂੰ ਮਾਰ ਦਿੱਤਾ। ਅਸ ਪਿਖਿਓ ਪ੍ਰਤਾਪ ਗੁਰੂ ਲੋਗਣ ਕੋ ਜਬ ਤਾਪ ਔਖਦ ਦੀਨੀ ਭਲੀ ਪਾਂਤ ਕਰ ਕਿਰਪਾ ਪ੍ਰਭ ਆਪ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਲੋਕਾਂ ਦੀ ਐਸੀ ਹਾਲਤ ਦੇਖੀ ਹੈ ਕਿ ਲੋਕਾਂ ਨੂੰ ਤੇ ਐਸਾ ਜਿਹੜਾ ਤਾਪ ਹੈ ਉਹ ਚੜਿਆ ਹੋਇਆ, ਫਿਰ ਕਵੀ ਜੀ ਲਿਖਦੇ ਨੇ ਕਿ ਔਸ਼ਧੀ ਜਿਹੜੀ ਹੈ, ਜਿਹੜੀ ਦਵਾਈ ਹੈ, ਉਹ ਭਲੀ ਭਾਂਤ ਕਿਰਪਾ ਕਰਕੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਦਿੱਤੀ। ਸਤਿਗੁਰੂ ਕਹਿਣ ਦਾ ਸਾਰਾ ਭਾਵ ਹੈ ਕਿ ਵਿਆਹ ਸ਼ਾਦੀਆਂ ਤੇ ਜਿਹੜੇ ਫਜ਼ੂਲ ਖਰਚ ਹੁੰਦੇ ਸਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਬੰਦ ਕੀਤਾ, ਐਸੀ ਦਵਾਈ ਦਿੱਤੀ। ਇਮ ਪ੍ਰਭ ਜੀ
ਜਗ ਕੋ ਸਮਝਾਇਓ ਅਮੋਲਕ ਜੀਵਨ ਕਾਹੇ ਗਵਾਇਓ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਦੇ ਨਾਲ ਦੁਨੀਆਂ ਨੂੰ ਸਮਝਾਇਆ ਕਿ ਜਿਹੜਾ ਅਮੋਲਕ ਜੀਵਨ ਹੈ ਉਹ ਕਿਸੇ ਦਾ ਵੀ ਗਵਾਉਣਾ ਨਹੀਂ ਚਾਹੀਦਾ, ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਲੜਕੀਆਂ ਨੂੰ ਮਾਰ ਦਿੱਤਾ ਜਾਂਦਾ ਸੀ।
ਬੇਟੀ ਕੇਰਾ ਭਾਗ ਹੈ ਸਹੁਰੇ ਕਾਹੇ ਸੋਚ ਕਰੋ ਤੁਮ ਔਰੇ।
ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਐਸਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਕਿ ਜਿਹੜੀ ਲੜਕੀ ਹੈ, ਜਿਹੜੀ ਬੇਟੀ ਹੈ, ਉਹਦਾ ਭਾਗ ਤੇ ਅੱਗੇ ਸਹੁਰਿਆਂ ਦੇ ਘਰ ਦੇ ਵਿੱਚ ਹੈ, ਕਾਹੇ ਸੋਚ ਕਰੋ ਤੁਮ ਔਰੇ ਤੇ ਤੁਸੀਂ ਹੋਰ ਪ੍ਰਕਾਰ ਦੀਆਂ ਸੋਚਾਂ ਕਿਉਂ ਕਰਦੇ ਹੋ।
ਤੁਮਰੀ ਦਾਤ ਸੋ ਨਹ ਵਹਿ ਜੀਵੈ ਨਾਹੀ ਤੁਮਰੋ ਨਾਕ ਕਟੀਵੈ।
ਭਾਵ ਕੇ ਤੁਹਾਡੀ ਦਾਤ ਦੇ ਉੱਤੇ, ਤੁਹਾਡੇ ਦੇਣ ਦੇ ਉੱਤੇ ਉਹ ਜਿਹੜੀ ਲੜਕੀ ਹੈ ਉਹ ਨਹੀਂ ਜੀ ਰਹੀ ਤੇ ਨਾ ਹੀ ਤੁਹਾਡਾ ਉਹ ਨੱਕ ਕਟਾ ਰਹੀ।
ਇਮ ਪ੍ਰਭ ਜੀ ਕਰੀ ਤਕੜਾਈ ਜਾਂਜ ਨਾ ਸਦੋ ਨਾ ਕਰੋ ਕੁੜਮਾਈ।
ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਫਿਰ ਮਰਯਾਦਾ ਬੰਨੀ ਹੈ,
ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਤਕੜਾਈ ਦੇ ਨਾਲ ਸਤਿਗੁਰੂ ਪ੍ਰਤਾਪ ਸਿੰਘ ਨੇ ਆਖਿਆ, ਜੰਜ ਨਾ ਸੱਦੋ ਨਾ ਕੋਈ ਕਣਵਾਈ, ਨਾ ਕੋਈ ਜੰਜ ਜਾਵੇਗੀ ਵਿਆਹਣ ਦੇ ਵਾਸਤੇ, ਨਾ ਬਰਾਤ ਜਾਵੇਗੀ ਤੇ ਨਾ ਹੀ ਕੁੜਵਾਈ ਹੋਵੇਗੀ, ਨਾ ਹੀ ਕੋਈ ਮੰਗਣੀ ਹੋਵੇਗੀ।
ਖਰਚ ਫਜ਼ੂਲ ਕਰੇ ਨਾ ਕੋਈ, ਮਹਿਮਾਨ ਸੋਈ ਉਜੜ ਹੋਈ।
ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਫਜ਼ੂਲ ਖਰਚੀਆਂ ਸਾਰੀਆਂ ਬੰਦ ਕਰਨੀਆਂ ਨੇ, ਕੋਈ ਫਜ਼ੂਲ ਖਰਚਾ ਵਿਆਹ ਦੇ ਵਿੱਚ ਨਾ ਕਰੇ। ਨਾ ਮਾਨੇ ਸੋ ਉੱਜੜ ਹੋਈ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਜਿਹੜਾ ਫਜ਼ੂਲ ਖਰਚ ਕਰੇਗਾ, ਜਿਹੜਾ ਸਾਡਾ ਬਚਨ ਨਾ ਮੰਨੇਗਾ, ਉਹ ਉੱਜੜ ਜਾਏਗਾ।
ਸ਼ਾਦੀ ਮੇਲਿਆਂ ਦੇ ਵਿੱਚ ਹੋਵੇ, ਦਾਜ ਨਾ ਦੇ ਕੋਈ ਵਾਰੀ ਨਾ ਟੋਵੇ।
ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਜਿਹੜੇ ਵੱਡੇ ਮੇਲੇ ਹੁੰਦੇ ਨੇ, ਉਹਨਾਂ ਦੇ ਵਿੱਚ ਹੀ ਸਾਰੀਆਂ ਸ਼ਾਦੀਆਂ ਸਾਰੇ ਵਿਆਹ ਹੋਣੇ ਚਾਹੀਦੇ ਨੇ। ਦਾਜ ਨਾ ਦੇ ਕੋਈ ਵਰੀ ਨਾ ਟੋਵੇ, ਨਾ ਕੋਈ ਦਾਜ ਦੇਵੇ ਤੇ ਨਾ ਕੋਈ ਦਾਜ ਲਵੇ। ਜਿਹੜੇ ਵਰੀ ਦੇ ਕੱਪੜੇ ਨੇ ਉਹ ਵੀ ਨਾ ਟੋਏ ਜਾਣ।
ਮਾਂ ਬੱਚ ਪਾਲਣ ਕਰੇ ਨਾ ਜੋਏ, ਹੈ ਤਨਖਾਹੀਆ ਸਮਝੋ ਸੋਏ।
ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਵੀ ਬਚਨ ਕੀਤਾ ਕਿ ਜਿਹੜਾ ਮੇਰੇ ਬਚਨ ਨੂੰ ਨਾ ਮੰਨੇਗਾ, ਮੇਰੇ ਬਚਨ ਦੀ ਪਾਲਣਾ ਨਾ ਕਰੇਗਾ, ਫਿਰ ਮੇਰੇ ਵੱਲੋਂ ਉਹ ਤਨਖਾਹੀਆ ਸਮਝਿਆ ਜਾਵੇਗਾ, ਭਾਵ ਕਿ ਉਸ ਨੂੰ ਤਨਖਾਹ ਲਾਈ ਜਾਏਗੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਵੀ ਐਸਾ ਜ਼ਿਕਰ ਆਉਂਦਾ ਹੈ ਕਿ ਕਈਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੰਡ ਲਾਇਆ, ਤਨਖਾਹਾਂ ਲਾਈਆਂ, ਜਿਨ੍ਹਾਂ ਨੇ ਵੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਮਰਯਾਦਾ ਦੀ ਉਲੰਘਣਾ ਕੀਤੀ।
ਰੋਡੇ ਗਾਮ ਮੇ ਮੇਲਾ ਹੋਇਓ, ਬਹੁਤ ਸੰਗਤ ਹੈ ਨੈਣੀ ਜੋਇਓ।
ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ, ਇੱਕ ਸਮੇਂ ਰੋਡੇ ਪਿੰਡ ਦੇ ਵਿੱਚ ਮੇਲਾ ਹੋਇਆ, ਬਹੁਤੀ ਸੰਗਤ ਉਸ ਮੇਲੇ ਤੇ ਗਈ ਤੇ ਕਵੀ ਜੀ ਲਿਖਦੇ ਨੇ ਕਿ ਸਾਰਿਆਂ ਨੇ ਮੇਲੇ ਦੇ ਵਿੱਚ ਸ਼ਿਰਕਤ ਕੀਤੀ।
ਕਰ ਨਾਨਦ ਸ੍ਰੀ ਗੁਰ ਪ੍ਰਤਾਪ, ਮੇਲੇ ਮੇਸ਼ ਸ਼ੋਭਤ ਆਪ।
ਦਇਆ ਦੇ ਸਮੁੰਦਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਮੇਲੇ ਦੇ ਵਿੱਚ ਪਹੁੰਚੇ ਨੇ, ਆਪ ਸ਼ਸ਼ੋਭਤ ਹੋ ਕੇ ਦਰਸ਼ਨ ਦੇ ਰਹੇ ਸਨ।
ਵਿਸ਼ਨੂੰ ਲਕਸ਼ਮੀ ਕਾ ਸੰਯੋਗ ਇਸ ਮੇਲੇ ਮੇ ਦੇਖੇ ਲੋਗ,
ਭਾਵ ਕੇ ਭਗਵਾਨ ਵਿਸ਼ਨੂੰ ਤੇ ਲਕਸ਼ਮੀ ਦਾ ਸੰਯੋਗ ਇਸ ਮੇਲੇ ਦੇ ਵਿੱਚ ਹੋਣ ਦੇ ਵਾਸਤੇ ਜਾ ਰਿਹਾ ਸੀ, ਇਸ ਕਰਕੇ ਲੋਕ ਬਹੁਤ ਸਾਰੇ ਇਕੱਤਰ ਹੋਏ।
ਗੁਰ ਜਗ ਜੀਤ ਚੰਦ ਕੌਰ ਮਾਤਾ, ਵੇਦੀ ਨਿਕਟ ਹੋਏ ਬਖੇਆਤਾ।
ਸੰਯੋਗ ਵਿਸ਼ਨੂੰ ਤੇ ਲਕਸ਼ਮੀ ਦਾ ਹੋਣ ਜਾ ਰਿਹਾ ਸੀ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦਾ ਆਨੰਦ ਕਾਰਜ ਸੀ, ਮਾਤਾ ਚੰਦ ਕੌਰ ਜੀ ਦੇ ਨਾਲ ਉਹਨਾਂ ਦਾ ਆਨੰਦ ਹੋਣ ਜਾ ਰਿਹਾ ਸੀ। ਵੇਦੀ ਨਿਕਟ ਹੋਏ ਬਖਿਆਤਾ, ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਤੇ ਮਾਤਾ ਚੰਦ ਕੌਰ ਜੀ ਵੇਦੀ ਦੇ ਲਾਗੇ ਆਣ ਕੇ ਬੈਠ ਗਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਵਿਆਹ ਹੋਣਾ ਸੀ ਉਸ ਮੇਲੇ ਦੇ ਉੱਤੇ। ਸੁਸਾ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਜਿਸ ਪ੍ਰਕਾਰ ਦੇ ਨਾਲ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਆਨੰਦ ਕਾਰਜ ਦੀ ਵਾਰਤਾ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ,
हे संता कै सदा संग ने धाराया धार। हे ठाकुर हो दास रो मैं निर्गुण गुण नहीं कोय। नानक दी जय नाम दान राखो ही परोय। जाही कुल ते प्रगट होय ताही कुल को नाम। पुन द्वादस गुरिंड को मेरी है पर।